ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਧਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਨ ਊਟ ਨਾਨਕ ਪਰਮੇਸ਼ੁਰ ਹੈ। ਸੰਤ ਉਧਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਨ ਊਟ ਨਾਨਕ ਪਰਮੇਸ਼ੁਰ ਹੈ। ਚੰਦਨ ਚਾਂਦਨ ਸਰਦ ਰੁੱਤ ਮੂਲ ਨਾ ਮਿਟਈ ਕਾਮ। ਸੀਤਲ ਥੀਵੈ ਨਾਨਕ ਜਪੰਦੜੋ ਹਰ ਨਾਮ। ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ। ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ। ਤੋਟ ਨ ਆਵੈ ਮੂਲ ਸੰਚਿਆ ਨਾਮ ਧਨ। ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ। ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ। ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ। ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ, ਦੀਨ ਦੁਨੀਆਂ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੇ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਅਤਿ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ ਜੋ ਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਘਰ ਦੇ ਦਰਸ਼ਨ ਮੇਲੇ ਕਰਦਿਆਂ ਅੱਜ ਦਾ ਜੋ ਸ੍ਰੀ ਮੁੱਖ ਵਾਕ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਉਹ ਵਿਚਾਰ ਸਰਵਣ ਕਰਨ ਵਾਸਤੇ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਵਿਖੇ ਪਹੁੰਚ ਕੇ ਲਾਭ ਪ੍ਰਾਪਤ ਕਰ ਰਹੇ ਹੋ। ਅਗਲੇ ਸਮੇਂ ਵਿੱਚ ਵੀ ਆਪਾਂ ਗੁਰੂ ਸ਼ਬਦ ਨਾਲ ਹੀ ਜੁੜਨਾ ਹੈ। ਅੱਜ ਦਾ ਸ਼ਬਦ 709 ਅੰਗ ਉੱਪਰ ਹੈ ਔਰ ਸਤਿਗੁਰੂ ਗਰੀਬ ਨਿਵਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਹ ਬਚਨ ਆਪ ਜੀ ਨੇ ਸਰਵਣ ਕੀਤੇ ਹਨ, ਜਿਹਦੇ ਅੰਦਰ ਸਲੋਕ ਹਨ ਔਰ ਪੌੜੀ ਹੈ। ਵੈਸੇ ਪੌੜੀਆਂ ਵਾਰਾਂ ਵਿੱਚ ਹੁੰਦੀਆਂ ਨੇ, 22 ਵਾਰਾਂ ਦੇ ਵਿੱਚ ਪੌੜੀਆਂ ਤੁਸੀਂ ਸੁਣਦੇ ਹੋ। ਪੌੜੀ ਦਾ ਮਤਲਬ ਹੁੰਦਾ ਜੋ ਛੱਤ ਤੱਕ ਲੈ ਜਾਏ, ਇਸ ਲਈ ਪੌੜੀ ਨੂੰ ਸਲੋਕਾਂ ਦੇ ਥੱਲੇ ਰੱਖਿਆ ਗਿਆ। ਸਲੋਕ ਦਾ ਮਤਲਬ ਸੱਸੇ ਦਾ ਮਤਲਬ ਸੁੰਦਰ, ਲੋਕ ਦਾ ਮਤਲਬ ਦੁਨੀਆ। ਉਹ ਸੁੰਦਰ ਲੋਕ, ਉਹ ਸੁੰਦਰ ਦੁਨੀਆ, ਉਹ ਸੁੰਦਰ ਅਵਸਥਾ ਜਿੱਥੇ ਵਾਹਿਗੁਰੂ ਦੇ ਚਰਨਾਂ ਨਾਲ ਗੁਰਮੁਖ ਦੀ ਸੁਰਤੀ ਇੱਕ ਮਿੱਕ ਹੋ ਜਾਂਦੀ ਹੈ, ਇੱਕ ਰੂਪ ਪਾਣੀ ਵਿੱਚ ਪਾਣੀ ਹੋ ਕੇ ਰੱਬ ਦੇ ਮਿੱਠੇ ਚਰਨਾਂ ਦਾ ਰਸ ਮਾਣਦੀ ਹੈ। ਮਹਾਰਾਜ ਨੇ ਪੌੜੀ ਵਿੱਚ ਇੱਕ ਇੱਕ ਡੰਡੇ ਦਾ ਨਾਂ ਲਿਆ ਹੈ ਕਿ ਜਿਹੜੇ ਸੰਤ ਜਨ ਗੁਰਮੁਖ ਪਿਆਰੇ ਉਸ ਛੱਤ ਤੱਕ, ਉਸ ਵਾਹਿਗੁਰੂ ਦੇ ਦਰ ਤੱਕ ਪਹੁੰਚੇ ਨੇ, ਉਹਨਾਂ ਨੇ ਇਸ ਪੌੜੀ ਦੇ ਵਿੱਚ ਲਿਖਿਆ ਹੋਇਆ ਉਪਦੇਸ਼ ਕਮਾਇਆ ਹੈ। ਇਹਦੇ ਵਿੱਚ ਇੱਕ ਸ਼ਬਦ ਆਇਆ ਆਰੰਭ ਵਿੱਚ, ਸੰਤ ਸ਼ਬਦ ਆਇਆ, ਔਰ ਮਹਾਰਾਜ ਕਹਿੰਦੇ ਨੇ ਸੰਤ ਉਧਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਜਿਹੜੇ ਵਾਹਿਗੁਰੂ ਦੇ ਸੰਤ ਹਨ, ਗੁਰਮੁਖ ਹਨ, ਉਹਦੇ ਪਿਆਰੇ ਹਨ, ਪਰਮਾਤਮਾ ਨੇ ਆਪਣੀ ਦਇਆ ਨਾਲ ਉਹਨਾਂ ਦਾ ਉਧਾਰ ਕਰ ਦਿੱਤਾ ਹੈ। ਉਧਾਰ ਦਾ ਮਤਲਬ ਹੁੰਦਾ ਹੈ ਜੋ ਕੁਝ ਸਾਡੇ ਕੋਲ ਹੈ ਉਹਨੂੰ ਲੱਭ ਲਿਆ ਜਾਏ। ਉਧਾਰ ਦਾ ਮਤਲਬ ਇਹ ਹੈ, ਉਧਾਰ ਹੋਣਾ ਕੀ ਹੈ ਕਿ ਜਿੱਥੋਂ ਤੱਕ ਸਾਡੀ ਦੌੜ ਹੈ ਵੀ ਮੈਂ ਮਾਸ ਮਿੱਟੀ ਦਾ ਇੱਕ ਸਰੀਰ ਹਾਂ, ਬਸ ਖਾਣਾ ਪੀਣਾ ਮੇਰੀ ਜ਼ਿੰਦਗੀ ਹੈ, ਅਤੇ ਗੁਰੂ ਬਾਣੀ ਨੇ ਦੱਸਿਆ ਵੀ ਤੇਰੇ ਅੰਦਰ ਨਾਮ ਦਾ ਖਜ਼ਾਨਾ ਹੈ, ਤੂੰ ਉਹਨੂੰ ਲੱਭ। ਜਿਨ੍ਹਾਂ ਨੇ ਉਹਦੀ ਖੋਜ ਕਰ ਲਈ, ਜਿਨ੍ਹਾਂ ਨੇ ਉਸ ਜੋਤ ਨੂੰ ਅੰਦਰੋਂ ਵੇਖ ਲਿਆ, ਜਗਾ ਲਿਆ, ਅੰਦਰ ਦੀ ਮੈਲ ਲਾ ਦਿੱਤੀ ਹੈ, ਉਹਨਾਂ ਨੂੰ ਹੀ ਇੱਥੇ ਸੰਤ ਕਿਹਾ ਗਿਆ। ਉਹਨਾਂ ਦਾ ਉਧਾਰ ਹੋਇਆ ਕਿਵੇਂ? ਪਰਮਾਤਮਾ ਦੀ ਦਇਆ ਦੇ ਨਾਲ। ਔਰ ਇੱਕ ਲਫ਼ਜ਼ ਇਸ ਸ਼ਬਦ ਵਿੱਚ 3 ਵਾਰੀ ਆਇਆ, ਕਿਉਂਕਿ ਗੁਰਬਾਣੀ ਵਿੱਚ ਗੁਰਮੁਖ ਦੀ ਵਡਿਆਈ ਬਹੁਤ ਕੀਤੀ ਗਈ ਹੈ, ਸੰਤ ਦੀ ਵਡਿਆਈ ਬਹੁਤ ਕੀਤੀ ਗਈ ਹੈ, ਗੁਰਮੁਖਾਂ ਦੀ ਸੰਗਤ ਦੀ ਗੱਲ ਹਰ ਇੱਕ ਅੰਗ 'ਤੇ ਆਉਂਦੀ ਹੈ। ਬਈ ਤੂੰ ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ, ਬੜੇ ਸ਼ਬਦ ਨੇ, ਪਰ ਇਸ ਜਿੱਥੇ ਇੰਨੀ ਵਡਿਆਈ ਦਿੱਤੀ ਹੈ ਉੱਥੇ ਉਸ ਸ਼ਖਸੀਅਤ ਦੀ ਡੈਫੀਨੇਸ਼ਨ, ਪਰਿਭਾਸ਼ਾ ਵੀ ਕੀਤੀ ਹੈ ਵੀ ਉਹ ਕਿਵੇਂ ਦਾ ਹੈ। ਇਕੱਲੀ ਵਡਿਆਈ ਨਹੀਂ ਹੈ, ਉਹਦੇ ਗੁਣ ਵੀ ਦੱਸੇ ਨੇ, ਕਿਉਂਕਿ ਸੰਤ ਬਾਹਰਲੀ ਅਵਸਥਾ ਤੋਂ ਕੋਈ ਨਾਪਿਆ ਹੀ ਨਹੀਂ ਜਾ ਸਕਦਾ ਵੀ ਇਹ ਸੰਤ ਹੈ ਕਿ ਨਹੀਂ। ਥੋੜ੍ਹੇ ਜਿਹਾ ਸਿਰਫ ਲੱਛਣ ਨੇ ਜ਼ਰੂਰ, ਆ ਇੱਕ ਲੱਛਣ ਆਉਂਦਾ ਹੈ ਜਿਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਲੱਛਣ ਦਾ ਮਤਲਬ ਕੀ ਹੈ? ਲੱਛਣ ਦਾ ਮਤਲਬ ਇਹ ਹੈ ਵੀ ਜਿਵੇਂ ਸਾਨੂੰ ਬੁਖਾਰ ਚੜ੍ਹਿਆ ਹੋਵੇ ਅਤੇ ਬਾਹਰੋਂ ਸਰੀਰ ਦਾ ਤਪਸ਼, ਸਰੀਰ ਦਾ ਤਪਣਾ ਦੱਸ ਦਿੰਦਾ ਹੈ ਕਿ ਇਸ ਬੰਦੇ ਨੂੰ ਬੁਖਾਰ ਹੈ, ਪਰ ਜ਼ਰੂਰੀ ਨਹੀਂ ਉਹਦੇ ਅੰਦਰ ਬੁਖਾਰ ਹੋਵੇ, ਕੋਈ ਹੋਰ ਵੀ ਗੱਲ ਹੋ ਸਕਦੀ ਹੈ, ਉਹ ਲੱਛਣ ਹੈ। ਇਸ ਤਰ੍ਹਾਂ ਸਾਧੂ ਦੇ ਕਈ ਲੱਛਣ ਨੇ, ਉਹਦੀਆਂ ਅੱਖਾਂ ਵੈਸੇ ਬੜੇ ਲੰਮੇ ਚੌੜੇ ਵਿਖਿਆਣ, ਮੈਂ ਸ਼ਬਦ ਦੇ ਨੇੜੇ ਰਹਾਂਗਾ। ਇੱਕ ਬੜੇ ਹੀ ਸੁਲਝੇ ਹੋਏ, ਉਹਨਾਂ ਨੇ ਇੱਕ ਆਪਣੇ ਪੁੱਤਰ ਨੂੰ ਸਮਝਾਉਂਦਿਆਂ ਕਿਹਾ, ਇੱਕ ਸ਼ਬਦ ਕਿਹਾ, ਉਹ ਕਹਿੰਦੇ ਨੇ ਨੌ ਨਿਸ਼ਾਨੀ ਆਸ਼ਕਾਰਾਂ ਐ ਪਿਸਰ, ਆਪਣੇ ਪਿਸਰ ਪੁੱਤਰ ਨੂੰ ਸਮਝਾਉਂਦੇ ਨੇ ਰੱਬ ਦੇ ਆਸ਼ਕਾਂ ਦੀਆਂ 9 ਨਿਸ਼ਾਨੀਆਂ ਨੇ। 9 ਨਿਸ਼ਾਨੀ ਇਹ ਬਾਹਰ ਨਿਸ਼ਾਨੀਆਂ ਸਿਗਨਲ ਨੇ, ਪਰ ਇਹ ਧਿਆਨ ਰੱਖਣਾ ਨਿਸ਼ਾਨੀਆਂ ਜਾਲੀ ਵੀ ਹੋ ਸਕਦੀਆਂ ਨੇ, ਨਿਸ਼ਾਨੀਆਂ ਅੰਦਰੋਂ ਵੀ ਆ ਸਕਦੀਆਂ ਨੇ। ਮੈਂ ਦੋਵੇਂ ਪੱਖ ਤੁਹਾਡੇ ਸਾਹਮਣੇ ਰੱਖਾਂਗਾ। ਗੁਰਮਤ ਵਿੱਚ ਸੰਤ ਨੂੰ ਖੰਡਨ ਨਹੀਂ ਕੀਤਾ ਜਾ ਸਕਦਾ, ਪਰ ਗੁਰਮਤ ਵਿੱਚ ਸੰਤ ਬਾਹਰਲੀਆਂ ਨਿਸ਼ਾਨੀਆਂ 'ਤੇ ਆਧਾਰਿਤ ਨਹੀਂ ਹੈ, ਬਾਹਰਲੇ ਕੱਪੜਿਆਂ 'ਤੇ ਆਧਾਰਿਤ ਨਹੀਂ ਹੈ। ਉਹਦੇ ਧੁਰ ਵਿੱਚ, ਡੂੰਘੇ ਵਿੱਚ ਕੁਝ ਗੱਲਾਂ ਨੇ ਜਿਹਦੇ ਵਿੱਚ ਮਹਾਰਾਜ ਨੇ ਅੱਜ ਦੱਸਿਆ, ਉਹ ਇੱਕ ਤੋਂ ਬਿਨਾਂ ਕਿਸੇ ਦੀ ਓਟ ਹੀ ਨਹੀਂ ਲੈਂਦਾ, ਉਹ ਹੋਰ ਕਿਸੇ ਦੇ ਸਹਾਰੇ 'ਤੇ ਜਿਉਂਦਾ ਹੀ ਨਹੀਂ। ਅੱਜ ਦੇ ਸ਼ਬਦ ਵਿੱਚ ਤੁਸੀਂ तीन बारी सुनिया, एक तो शुरू विच ही आसरंग, उन्हूं आसरा सिर्फ रब दा है, उन्हूं आसरा सिर्फ सच्चाई दा है, उन्हूं आसरा सिर्फ गुरु के उपदेश दा है, वह होर किसी के आसरे ते एक कदम भी नहीं तुरदा है, निशानी। हुण इत्थों पता लगेगा वह संत है कि नहीं, वह साधु है कि नहीं, एक दा आसरा है। तो मैं बेनती कर रहा सी वो थोड़े जे बचन तुहाडे नाल सांझे करदे आ, नौ निशानी आशकारा ऐ पिसर ऐ पुत्तर, रब दे प्यारियां दियां नौ निशानियां ने, वो केड़ियां ने? वो कहिंदे ने रंग जरद, रब दे प्यार विच शरीर दी परवाह नहीं करदे, खाना पीना घट जांदा है ते परवाह नहीं करते, शरीर की रंग जरद, जरददार थे रंग पीला पै जाता क्योंकि शरीर की परवाह ही नहीं रही, प्रेम दे विच भिजे रहिंदे ने दिन रात। रंग जरद आहे शरद, आहे का मतलब है सवास जिहड़े ने रब दे प्यार विच गहरे हो जाते हैं, डूंगे हो जाते हैं, आहे का मतलब खिच के सह लेना, लोचन भरी ले उसासा, आहे शरद रंग जरद आहे शरद चशम तर, चशम का मतलब है अख, उन्हों की अख रब के प्यार दे विच जेड़ी है भिजी रही है, वो प्यार का पानी रहिंदा है, निशानियां ने। रंग जरद आहे शरद चशम तर, फिर कहिंदे ने इंतजारी बेकरारी दस्त सर, ये तो पहला एक शब्द किया, तीन निशानियां होर दसियां ने, कम खुरदनों थोड़ा जा ख्याल दो, निशानियां नू समझ लईए। वैसे साधु संत गुरमुख जेड़ा है उहदी कोई बाहरों आपां पूरी पक्की नीयत नहीं कर सकते भी है कि नहीं, इहदे वास्ते ते जिवें सियाणे कहिंदे ने भई घोड़े की सवारी सीखनी है प्यारिया, ते विच डिगणा टठना ते पै गई, डिगण तो बिना घोड़िया दियां सवारियां नहीं आउंदियां। साध की गल भी यही है, बड़ी बारी डिगना पैंदा है, बारी बड़ी बारी उठना पैंदा है, की पता है कि नहीं, पर तुसी त्याग भी नहीं सकते, तुसी छड़ भी नहीं सकते। इसलिए गुरबाणी ने कुछ सिग्नल, गुरु साहब ने कुछ इशारे कर दिते ने कि वेखी कितने भरम विच ना पै जाए, इकला बारला लवास नहीं है, उहदे विच अगलियां निशानियां, कम खुरदनों, खुरदनों का अर्थ है खुराक, उन्हां दी खुराक घट हुंदी, इह नहीं भी खाना पीना आसरा बना लिया सिर्फ जिंदगी पास करन दा, चंगी ऐश करनी, चंगे साधन वरतने, मौजा माणनिया, ते अपने नां दे नाल संत ला लेना, ये ठीक है। मैं पहला कह चुका बाहरों कुछ भी हो सकता, चंगे चंगे साधन हो भी सकते ने, नहीं भी हो सकते। कम खुरदनों, खुरदनों का अर्थ है खुराक, कम गुफ्तनों, गुफ्तम का अर्थ हुंदा है बोलना, उन्हां दी भाषा, उन्हां दी बोली जिहड़ी है, उन्हां दा बोलना सीमित हो जाता है क्योंकि रब नाल इन्ना बोल लैंदे ने, दिने बोलन ते जी नहीं करदा, अमृत वेले रब नाल इन्नी गल कर लैंदे ने, दिने बोलन नूं उन्हां नूं चित नहीं करदा। कम खुरद नूं, कम गुफ्त नूं, ख्वाबे हराम, ख्वाब का अर्थ हुंदा है सुपना, इत्थे ख्वाब का अर्थ होएगा नींद, उन्हां दी नींद हराम हो जाती, वह सौंदे ही नहीं, सौंदे क्यों नहीं, कहन लगे उहदा कारण इंतजारी, इंतजार करते रहिंदे ने, कदों इंतजार कदा करते ने, इंतजार करते ने भी जिन्हों जप रहे ने कदों आएगा, किहड़े टाइम आ जाए, इंतजारी। कबीर साहब कहिंदे ने केसो केसो कूकी है ना सोई है आसार, रात दिवस के कूकने कबू के सुने पुकार, कहिंदे उड़ीक कर रहे ने इंतजारी, क्योंकि परमात्मा नू अतिथि क्या है, अतिथि का मतलब हुंदा है, तिथि का मतलब हुंदा है डेट, अतिथि शब्द उहदा नैगेटिव है, अतिथि का मतलब है जिहदी कोई तिथि नहीं, जिहदी कोई तारीख नहीं किदण आ जाए, जिहदा कोई टाइम नहीं भी सवेरे आएगा जां फोन करके आया जां उहने चिट्ठी दित्ती है, नहीं उहदा पता ही नहीं दरवाजा किदण खड़का दे, इसलिए वह इंतजारी जागते ने, उन्हां दे मन विच इंतजार बनी रहिंदी है। इंतजारी बेकरारी, बेकरारी का मतलब बेकरार रहिंदे ने, तड़फते रहिंदे ने उहदे प्यार दे विच, इंतजारी बेकरारी दस्त सर, ते उहदे प्यार दे विच कई बारी सिर ते हथ भी रख लैंदे ने। ये नौ निशानियां ने, मैं फिर पढ़ दिया, नौ निशानी आशकारा ऐ पिसर रंग जरद आहे शरद चश्म तर कम गुप्त नो कम खुर्द नो ख्वाबे हराम इंतजारी बेकरारी दस्त सर ओदे प्यार दे विच भिजे होए ने भी तू कित्थे रहना है तेरा देश केड़ा है तेरा निवास कित्था है तू कदों आएगा ये प्रेम दी दुनिया है ते प्रेम दे विच जो कुछ कहिंदे ने आपां एक वारी पढ़िए भी हे रब्बा तू केड़े देश विच रहना है तेरा निवास कित्थे है तेनू मिलिया नू बड़ा चिर हो गया तू मिलता क्यों नहीं ये प्यार भरे बचन ने एक बारी सारे हाजरी लवाओ धन सो देश जहां तू बसिया धन सो देश जहां तू बसिया धन सो देश धन स्वदेश जहां तू बसिया धन स्वदेश जहां तू बसिया धन स्वदेश मेरे सज्जन मीत मुरारे जियो सज्जन मीत मुरारे जियो मेरे सज्जन एक घड़ी न मिलते ता कल युग होता घड़ी न मिलते ता कल युग होता एक घड़ी न मिलते हुण कद मिलिए प्रै तुद भगवंता कद मिलिए प्रै तुद भगवंता हुण कद मिलिए धन स्वदेश जहां तू बसिया धन स्वदेश जहां तू बसिया धन सो ए प्रेम की दशा उन्हां दे विच दिन रात प्रेम दे विच गुड़ौंद रहिंदे ने ए साधु दियां निशानियां दसियां ने मन साचा मुख साचा सोए अवर ना पेखै एक बिण कोई लक्षण भी ने क्योंकि गल एक होर बेनती कर दें जदों कोई चंगी चीज दुनिया विच प्रगट हुंदी है तां लोक उहदी वरतों करके अपना लाभ लेना शुरू कर देंदे कोई भी काम है उहदा लाभ लैणगे इस अज तो नहीं शुरू तो रहा है कोई चंगी चीज प्रगट होई एक शख्सियत प्रगट होई गुरु की बाणी ने दस पातशाहां ने कुरबानियां कर करके शहीदियां दे के एक गुरमुख पैदा किया एक शख्सियत पैदा की ते संभावना सी उहदी ओट दे थले बंदा धंधा चलाउण लग पाया हो सकदा इस करके महाराज ने दोवें पक्ष रखे ने गुरमत दे अंदर कदी भी गुरमुख का खंडन नहीं किया गया गुरमुख की परिभाषा दिती है ते भेख नू गुरमुख नहीं किया उहदे गुणा नू गुरमुख किया उहदे जीवन नू गुरमुख किया वो किवें दा है एक दो गल्लां मैं तुहाडे नाल सांझियां कर दिया सतगुरु जी की बाणी कहिंदी है गुरमुख की एक निशानी यह है साधु की उहदे अंदर हंस बिरती पैदा हो जाती हंस बिरती हंस की बिरती कहड़ी है उहदे बारे मन्निया गया है कि हंस जदों सामने दुध दे विच पानी पा दिओ अद्धा दुध और अद्धा पानी हंस ने उहदे विच चिंज पाई दुध वखरा कर देना पानी वखरा कर देना उहदी परख शक्ति है साधु दे विच परख शक्ति है जिहदा अज नां लै रहे ने उह कोई आम बंदा नहीं उह कोई आम मनुख नहीं है उहदे अंदर एक विवेक जाग पिया है एक परख शक्ति जाग पई है बाबा फरीद साहब कहिंदे ने कलर केरी छपड़ी आए उलथे हंज कलर दी छपड़ी सी ते हंस आके बह गए चिंजू बोड़े चिंजू बोड़न ना पीवह उन्हें चिंज भी पा दी उस कलर दे गंदे पानी दे विच लोकां ने कहा वे हंस भ्रष्ट हो गया ये तो पानी पीन लग पिया गंदा इत्थे परिभाषा कर रहे ने हंस ने ਵਿੱਚ ਚਿੰਝ ਪਾ ਦਿੱਤੀ, ਚਿੰਝੂ ਬੋੜਨ ਨਾ ਪੀਵੈ ਉੱਡਣ ਸੰਦੀ ਡੰਝ। ਉਹਨਾਂ ਦੇ ਅੰਦਰ ਇੱਕ ਤੜਫ ਲੱਗੀ ਰਹਿੰਦੀ ਏ, ਆ ਰੱਬ ਨੇ ਸਰੀਰ ਦਿੱਤਾ ਹੈ, ਇਹਦੇ ਨਾਲ ਸਿਮਰਨ ਕਰਕੇ ਇਹਦੇ ਵਿੱਚੋਂ ਉਡਾਰੀ ਲਾ ਕੇ ਉਹਦੇ ਘਰ ਤੱਕ ਕਿਵੇਂ ਪਹੁੰਚਣਾ, ਇਹ ਉਹਦੀ ਨਿਸ਼ਾਨੀ। ਉਹਦੇ ਵਿੱਚ ਪਰਖ ਸ਼ਕਤੀ, ਦੂਜਾ ਸਲੋਕ ਨਾਲ ਹੀ ਕਿਹਾ ਕਿ ਹੰਸ ਉਡਰ ਕੁਦਰੈ ਪਿਆ, ਲੋਕ ਵੀ ਡਾਰਨ ਜਾਏ। ਹੰਸ ਉੱਡ ਕੇ ਕੁਦਰੇ ਦੇ ਖੇਤ ਵਿੱਚ ਬੈਠ ਗਿਆ, ਜਿਹੜਾ ਉਹਦਾ ਖਾਣਾ ਨਹੀਂ ਸੀ, ਲੋਕ ਉਡਾਉਣ ਵਾਸਤੇ ਗਏ ਵੀ ਤੂੰ ਇੱਥੇ ਕਿਉਂ ਬੈਠਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੁਦਰਾ ਖਾਏ, ਇਹਨਾਂ ਕਮਲਿਆਂ ਨੂੰ ਕੀ ਪਤਾ ਹੰਸ ਕਦੀ ਕੁਦਰੇ ਮਿੱਟੀ ਪਾਣੀ ਨਹੀਂ ਪੀਂਦੇ। ਹਾਂ ਬਗਲਾ ਪੀ ਸਕਦਾ, ਭੁਲੇਖਾ ਤਾਂ ਹੈ ਨਾ, ਭੁਲੇਖਾ ਜ਼ਰੂਰ ਹੈ। ਕੁਝ ਨਿਸ਼ਾਨੀਆਂ ਨੇ, ਇੱਕ ਪਰਖ ਦੀ ਸ਼ਕਤੀ ਹੈ, ਵੈਸੇ ਬੜੀਆਂ ਨਿਸ਼ਾਨੀਆਂ ਦੱਸੀਆਂ ਨੇ ਸਾਧੂ ਦੀਆਂ ਗੁਰਮਤ ਵਿੱਚ। ਅਤੇ ਜਦੋਂ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ, ਕਈ ਵਾਰੀ ਵਿੱਚੋਂ ਸਿੰਘ ਕੱਟ ਕੇ ਨਾ ਥੋੜ੍ਹਾ ਜਿਹਾ 5 ਮਿੰਟ ਪਾ ਦਿੰਦੇ ਇੰਟਰਨੈਟ 'ਤੇ, ਉਹ ਕਈ ਵਾਰੀ ਕਹਿੰਦੇ ਵੀ ਇਹ ਤਾਂ ਡੇਰਿਆਂ ਦੀ ਸਪੋਰਟ ਕਰਨ ਵਾਲੇ ਨੇ। ਨਹੀਂ, ਸਤਿਗੁਰੂ ਕਿਰਪਾ ਕਰਨੇ ਸਮਤ ਬਖਸ਼ਣ, ਡੇਰਿਆਂ ਦੀ ਸਪੋਰਟ, ਜਿੱਥੇ ਸੱਚ ਹੈ ਉਹ ਭਾਵੇਂ ਡੇਰਾ ਹੈ ਅਤੇ ਭਾਵੇਂ ਗੁਰਦੁਆਰਾ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਚੱਲਦਾ ਹੈ, ਅਤੇ ਜਿੱਥੇ ਜਾਲੀ ਹੋ ਗਿਆ ਮਹਾਰਾਜ ਕਹਿੰਦੇ ਫਿਰ ਨਹੀਂ, ਕੰਧਾਂ ਨਾਲ ਥੋੜ੍ਹੀ ਫਰਕ ਪੈਂਦਾ। ਇੱਥੋਂ ਭੁਲੇਖਾ ਪੈ ਜਾਂਦਾ, ਅਸੀਂ ਸੁਣਨ ਤੋਂ ਵਾਂਝੇ ਹੋ ਗਏ। ਮੈਂ ਕਈ ਵਾਰੀ ਕੁਝ ਗੱਲਾਂ ਬੋਲੀਆਂ ਨੇ, ਮੈਂ ਹੈਰਾਨ ਉਹਨਾਂ ਵੱਡੇ ਵੱਡੇ ਬੰਦਿਆਂ ਨੇ ਸੁਣ ਕੇ ਉਲਾਮਾ ਕੱਢ ਦਿੱਤਾ, ਕਹਿੰਦੇ ਆਹ ਗੱਲ ਕਹਿ ਦਿੱਤੀ, ਗੱਲ ਸੁਣੀ ਹੈ ਹੀ ਨਹੀਂ, ਸਾਰੀ ਧਿਆਨ ਨਾਲ ਸੁਣੀ ਨੇ। ਕਦੀ ਭੇਖ ਦਾ ਪਖੰਡ ਦਾ ਇੱਥੇ ਕੋਈ ਸਪੋਰਟ ਨਹੀਂ ਹੈ। ਉਸ ਸ਼ਖਸੀਅਤ ਨੂੰ ਨਮਸਕਾਰ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਨੇ ਬਣਾਈ। ਉਹਦੇ ਅੰਦਰ ਪਰਖਣ ਦੀ ਸ਼ਕਤੀ ਹੈ, ਦੁੱਧ ਨੂੰ ਵੱਖਰਾ ਅਤੇ ਪਾਣੀ ਨੂੰ ਵੱਖਰਾ ਕਰਨ ਦੀ ਸ਼ਕਤੀ ਹੈ। ਦੂਜੀ ਗੱਲ, ਰੱਬ ਨੇ ਉਹਦੇ ਅੰਦਰ ਫੈਸਲੇ ਲੈਣ ਦੀ ਸ਼ਕਤੀ ਪੈਦਾ ਕੀਤੀ ਹੈ, ਉਹ ਬਚਣ ਦਾ ਬਲੀ ਹੈ, ਸੂਰਬੀਰ ਬਚਣ ਕੇ ਬਲੀ। ਆ ਬਾਣੀ ਵਿੱਚ ਆਇਆ ਨਾ ਬਈ, ਸੂਰਜ ਟਲ ਸਕਦਾ ਆਪਣੇ ਰਾਹ ਤੋਂ, ਧਰਤੀ ਖਤਮ ਹੋ ਸਕਦੀ ਹੈ, ਧਰਤੀ ਟੁੱਟ ਸਕਦੀ ਹੈ, ਸੂਰਜ ਟੁੱਟ ਸਕਦਾ ਹੈ। ਇੱਕ ਸਾਧ ਬਚਨ ਅਟਲਾਦਾ, ਸਾਧੂ ਦਾ ਬਚਨ ਅਟਲ ਹੈ, ਉਹ ਕਦੀ ਟਲਦਾ ਨਹੀਂ। ਇਹਦਾ ਅਰਥ ਅਸੀਂ ਸਿਰਫ ਇੱਕ ਕੱਢਿਆ ਕਿ ਜੋ ਕੁਝ ਉਹਨੇ ਬੋਲ ਦਿੱਤਾ ਉਹ ਹੋ ਹੀ ਜਾਣਾ ਹੈ, ਇਹ ਵੀ ਹੁੰਦਾ ਹੈ, ਪਰ ਅਸੀਂ ਉਹਦੀ ਅਗਲੀ ਸਾਈਡ 'ਤੇ ਨਹੀਂ ਗਏ। ਇੱਥੇ ਸਾਧ ਬਚਨ ਅਟਲਾਦਾ ਦਾ ਇੱਕ ਭਾਵ ਅਰਥ ਹੋਰ ਵੀ ਹੈ ਕਿ ਜਿਹੜਾ ਬਚਨ ਉਹਨੇ ਇੱਕ ਵਾਰੀ ਗੁਰੂ ਨਾਲ ਕਰ ਲਿਆ, ਜਿਹੜਾ ਬਚਨ ਉਹਨੇ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਰ ਲਿਆ, ਸਿਰ 'ਤੇ ਉਹਦਾ ਲੈ ਸਕਦਾ, ਉਹ ਬਚਨ ਤੋਂ ਪਿੱਛੇ ਨਹੀਂ ਹਟ ਸਕਦਾ, ਇਹ ਉਹਦੀ ਨਿਸ਼ਾਨੀ ਹੈ, ਸਿਰ ਦੇ ਸਕਦਾ। ਇੱਥੇ ਅਟਲ ਬਚਨ ਦਾ ਇਹ ਹੈ ਕਿ ਇਹ ਨਹੀਂ ਵੀ ਗੱਲ ਕਰ ਲਈ ਅਤੇ ਫਿਰ ਪਾਸੇ, ਇਹ ਉਹਦਾ ਜੀਵਨ ਨਹੀਂ ਹੈ, ਉਹ ਅਟਲ ਜੀਵਨ ਹੈ ਗੁਰਮੁਖ ਦਾ। ਤਾਂ ਇਸ ਤਰ੍ਹਾਂ ਦੇ ਕਈ ਗੁਣ ਸਤਿਗੁਰੂ ਜੀ ਦੀ ਬਾਣੀ ਵਿੱਚ ਦੱਸੇ ਨੇ, ਜਿਹਦੇ ਵਿੱਚ ਗੁਰੂ ਕੇ ਸਵਾਰਿਓ ਉਸ ਸ਼ਖਸੀਅਤ ਦਾ ਜੀਵਨ ਦਰਸਾਇਆ ਕਿ ਉਹ ਕਿਵੇਂ ਦਾ ਆਪਣਾ ਜੀਵਨ ਬਤੀਤ ਕਰਦਾ। ਉਹਦੇ ਅੰਦਰ ਬੜੀਆਂ ਬਰਕਤਾਂ ਨੇ, ਬੜੀਆਂ ਰਹਿਮਤਾਂ ਨੇ, ਅਤੇ ਉਹਨਾਂ ਗੁਣਾਂ 'ਤੇ ਤੁਰਦਾ ਹੋਇਆ ਆਪਣਾ ਜੀਵਨ ਬਤੀਤ ਕਰਦਾ। ਇੱਕ ਗੁਣ ਹੋਰ ਵੀ ਉਹਦਾ, ਉਹਨੂੰ ਤਿਆਗ ਕਰਨ ਦੀ ਲੋੜ ਨਹੀਂ ਰਹਿੰਦੀ, ਸਾਨੂੰ ਤਿਆਗ ਕਰਨ ਦੀ ਲੋੜ ਹੈ। ਜਿਹੜਾ ਜੁੜ ਗਿਆ ਉਹਨੂੰ ਤਿਆਗ ਦੀ ਲੋੜ ਨਹੀਂ ਰਹਿੰਦੀ, ਕਿਉਂਕਿ ਤਿਆਗ ਉਦੋਂ ਕਰੀਦਾ ਹੈ ਜਦੋਂ ਅੱਗੇ ਕਿਸੇ ਚੀਜ਼ ਦੇ ਵਿੱਚ ਕੋਈ ਸਾਨੂੰ ਦਿਸੇ ਵੀ ਆਪ ਸੋਨਾ ਪਿਆ, ਤਿਆਗਣਾ ਤਾਂ ਪਏਗਾ, ਅਤੇ ਜੇ ਸੋਨਾ ਮਿੱਟੀ ਹੋ ਗਿਆ ਤਾਂ ਤਿਆਗ ਦੀ ਲੋੜ ਕੀ ਰਹਿ ਗਈ। ਅਜੇ ਤਿਆਗਣਾ ਪੈਂਦਾ ਹੈ, ਇਹਦਾ ਮਤਲਬ ਅਜੇ ਸੰਤ ਨਹੀਂ ਹੋਇਆ, ਅਜੇ ਰਾਹ ਵਿੱਚ ਹੋ ਸਕਦਾ, ਅਜੇ ਤਿਆਗ ਦੀ ਲੋੜ ਹੈ, ਅਜੇ ਛੱਡਣਾ ਪੈਂਦਾ, ਅਜੇ ਜ਼ੋਰ ਲਾਉਣਾ ਪੈਂਦਾ, ਅਜੇ ਕਿਸੇ ਚੀਜ਼ ਦੀ ਵੈਲਿਊ ਅੱਗੇ ਮਨ ਵਿੱਚ ਹੈ। ਜਿੱਦਣ ਸਭ ਕੁਝ ਇੱਕ ਹੋ ਗਿਆ ਉੱਦਣ ਸਾਧੂ ਤਿਆਰ ਹੁੰਦਾ, ਗੁਰਮੁਖ ਤਿਆਰ ਹੁੰਦਾ। ਕਿੰਨੇ ਗੁਣ ਦੱਸੇ ਨੇ, ਕਿੰਨੇ ਕੁ ਗੁਣ ਨੇ ਜਿਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਸਾਰੀ ਦੁਨੀਆ ਡਰੀ ਹੋਈ ਹੈ, ਸਾਰੀ ਦੁਨੀਆ ਨੂੰ ਡਰ ਛਾਇਆ ਹੋਇਆ ਚੌਵਾਂ ਪਾਸੇ, ਬਸ ਗੁਰਮੁਖ ਡਰ ਤੋਂ ਰਹਿਤ ਹੋ ਜਾਂਦਾ, ਉਹਨੂੰ ਕਦੀ ਚਿੰਤਾ ਨਹੀਂ ਵਿਆਪਦੀ, ਉਹਨੂੰ ਕਦੀ ਡਰ ਹੀ ਨਹੀਂ ਆਉਂਦਾ। ਡਰ ਜੇ ਡਰ ਆਉਂਦਾ ਉਹਨੂੰ ਕਦੀ ਡਰ ਰਹਿੰਦਾ ਹੀ ਨਹੀਂ ਕਿ ਮੇਰੇ ਕੋਲੋਂ ਕੁਝ ਖੁਸ਼ ਨਾ ਜਾਏ, ਇਹ ਨਿਸ਼ਾਨੀ ਮਹਾਰਾਜ ਨੇ ਕਿਉਂ ਦੱਸੀਆਂ? ਸਾਡੇ ਵਾਸਤੇ ਦੱਸੀਆਂ ਨੇ ਵੀ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਆਪਾਂ ਕਿੱਥੇ ਕਰਕੇ ਖੜੇ ਹਾਂ। ਜੇ ਡਰ ਲੱਗਦਾ, ਜੇ ਅੰਦਰ ਘਬਰਾਹਟ ਹੈ, ਇਹਦਾ ਮਤਲਬ ਖੁਸ਼ ਨਾ ਕੁਝ ਜਾਏ, ਕੋਈ ਛੋਟਾ ਕੋਈ ਵੱਡਾ। ਮਹਾਰਾਜ ਕਹਿੰਦੇ ਨਹੀਂ। ਇੱਕ ਛੋਟੀ ਜਿਹੀ ਇਤਿਹਾਸ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਫਿਰ ਆਪਾਂ ਸ਼ਬਦ ਵਿਚਾਰ ਕਰਾਂਗੇ। ਗੁਰੂ ਨਾਨਕ ਸਾਹਿਬ ਜੀ ਨੇ ਬੜਾ ਵੱਡਾ ਉਪਦੇਸ਼ ਦਿੱਤਾ ਸੰਸਾਰ ਨੂੰ ਬਈ ਧਰਮ ਕੀ ਹੈ। ਆਪ ਜੀ ਤੁਰਦੇ ਤੁਰਦੇ ਇੱਕ ਪਿੰਡ ਦੇ ਬਾਹਰ ਚਲੇ ਜਾਂਦੇ ਨੇ, ਨਗਰ ਦਾ ਨਾਮ ਭਾਈ ਗੁਰਦਾਸ ਜੀ ਨੇ ਲਿਖਿਆ ਮੁਲਤਾਨ। ਬਾਹਰਲੇ ਪਾਸੇ ਇੱਕ ਖੂਹ ਸੀ, ਉੱਥੇ ਬੈਠ ਗਏ ਭਾਈ ਮਰਦਾਨਾ ਜੀ ਨਾਲ। ਥੋੜ੍ਹਾ ਚਿਰ ਕੀਰਤਨ ਹੋਇਆ, ਸਮਾਪਤੀ ਹੋਈ ਅਤੇ ਭਾਈ ਮਰਦਾਨਾ ਕਹਿੰਦੇ ਮਹਾਰਾਜ ਇੱਥੇ ਕੀ ਕਰਨ ਆਇਆ? ਕਹਿਣ ਲੱਗੇ ਹੁਣੇ ਤੁਹਾਨੂੰ ਪਤਾ ਲੱਗ ਜਾਂਦਾ ਇੱਥੇ ਵੀ ਬੜਾ ਜ਼ਰੂਰੀ ਕੰਮ। ਇੰਨੇ ਚਿਰ ਨੂੰ ਇੱਕ ਬੰਦਾ ਬੜੇ ਸੋਹਣੇ ਕੱਪੜੇ ਪਾਏ ਹੋਏ, ਹੱਥ ਦੇ ਵਿੱਚ ਇੱਕ ਦੁੱਧ ਦਾ ਭਰਿਆ ਹੋਇਆ ਭਾਂਡਾ ਅਤੇ ਨੱਕੋ ਨੱਕ ਭਰਿਆ ਹੋਇਆ ਬਿਲਕੁਲ ਲੈ ਕੇ ਆ ਗਿਆ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਪਿੰਡ ਦੇ ਸ਼ਹਿਰ ਦੇ ਬੰਦੇ ਚੰਗੇ ਲੱਗਦੇ ਨੇ, ਦੁੱਧ ਪੀਣ ਵਾਸਤੇ ਲੈ ਕੇ ਆਇਆ, ਨਹੀਂ ਤਾਂ ਪੁੱਛਦਾ ਕੋਈ ਨਹੀਂ। ਸਤਿਗੁਰੂ ਕਹਿੰਦੇ ਮਰਦਾਨਿਆ ਇਹ ਦੁੱਧ ਪੀਣ ਵਾਸਤੇ ਨਹੀਂ ਲੈ ਦੇਣ ਵਾਸਤੇ ਆਇਆ, ਇਹ ਦੁੱਧ ਨਹੀਂ ਲਿਆਇਆ, ਇਹ ਚਿੱਠੀ ਲਿਆਇਆ। ਕਹਿੰਦੇ ਚਿੱਠੀ ਕਾਹਦੀ ਲਿਆਇਆ? ਕਹਿੰਦੇ ਇਹਦੇ ਉੱਤੇ ਕੁਝ ਲਿਖਿਆ ਹੋਇਆ। ਉਹ ਲੈ ਕੇ ਸਾਹਮਣੇ ਉਹਨੇ ਜਦੋਂ ਗੁਰੂ ਸਾਹਿਬ ਦੇ ਰੱਖਿਆ, ਨੱਕੋ ਨੱਕ ਭਰਿਆ, ਉਹਦੇ ਵਿੱਚ ਇੱਕ ਬੂੰਦ ਵੀ ਨਹੀਂ ਦੁੱਧ ਦੀ ਪੈ ਸਕਦੀ, ਜੇ ਇੱਕ ਬੂੰਦ ਵੀ ਪਾਓ ਤਾਂ ਡੁੱਲੇਗੀ। ਸਤਿਗੁਰੂ ਨੇ ਕਿਹਾ ਮਰਦਾਨਿਆ ਇੱਥੇ ਸਾਰੇ ਪੀਰ ਮੁਲਤਾਨ ਦੇ ਵਿੱਚ ਰਹਿੰਦੇ ਨੇ, ਵੱਡੇ ਵੱਡੇ ਧਾਰਮਿਕ ਬੰਦੇ, ਉਹਨਾਂ ਨੇ ਖਬਰ ਭੇਜੀ ਇਹ ਸਾਡੇ ਵਾਸਤੇ ਵੀ ਇੱਥੇ ਪਹਿਲਾਂ ਹੀ ਬਥੇਰੇ ਨੇ, ਤੁਸੀਂ ਚਲੇ ਜਾਓ, ਤੁਹਾਡੇ ਵਾਸਤੇ ਕੋਈ ਥਾਂ ਨਹੀਂ ਇੱਥੇ, ਤੁਹਾਡੇ ਵਾਸਤੇ ਕੋਈ ਥਾਂ ਨਹੀਂ। ਭਾਈ ਮਰਦਾਨਾ ਕਹਿੰਦੇ ਮਹਾਰਾਜ ਇਹ ਤਾਂ ਗੱਲ ਮਾੜੀ। ਕਹਿੰਦੇ ਕੋਈ ਗੱਲ ਨਹੀਂ, ਅਸੀਂ ਜਵਾਬ ਦੇ ਦਿੰਦੇ ਹਾਂ। ਦੁੱਧ ਕੰਢਿਆਂ ਤੱਕ ਭਰਿਆ ਸੀ, ਸੱਚੇ ਪਾਤਸ਼ਾਹ ਨੇ ਉੱਥੇ ਇੱਕ ਫੁੱਲ ਸੀ ਛੋਟਾ ਜਿਹਾ ਝਾੜੀ ਬੂਟੇ ਨੂੰ ਲੱਗਾ ਹੋਇਆ, ਚਮੇਲੀ ਦਾ ਫੁੱਲ ਤੋੜ ਕੇ ਦੁੱਧ ਦੇ ਉੱਤੇ ਰੱਖ ਦਿੱਤਾ, ਦੁੱਧ ਵੀ ਨਹੀਂ ਡੁੱਲਾ, ਫੁੱਲ ਉੱਤੇ ਤਰਨ ਲੱਗ ਪਿਆ। ਜਦੋਂ ਚਮੇਲੀ ਉੱਤੇ ਰੱਖੀ ਕਹਿਣ ਲੱਗੇ ਲੈ ਕੇ ਚਲਾ ਜਾ, ਜਦੋਂ ਵਾਪਸ ਗਿਆ ਤੇ ਸਾਰੇ ਫਕੀਰ ਇਕੱਠੇ ਹੋਏ ਸਨ। ਉਹਨਾਂ ਕਿਹਾ ਕੀ ਕਿਹਾ ਬਾਬੇ ਨਾਨਕ ਨੇ? ਕਹਿਣ ਲੱਗਿਆ ਚਮੇਲੀ ਦਾ ਫੁੱਲ ਉੱਤੇ ਰੱਖਿਆ। ਉਹਨਾਂ ਦਾ ਸਿਰ ਝੁੱਕ ਗਿਆ, ਕਹਿੰਦੇ ਬਾਬੇ ਨਾਨਕ ਨੂੰ ਕੋਈ ਨਹੀਂ ਸਮਝਾ ਸਕਦਾ। ਗੁਰੂ ਸਾਹਿਬ ਨੇ ਖਬਰ ਭੇਜੀ ਵਾਪਸ, ਰੱਬ ਦਾ ਫਕੀਰ ਕਦੀ ਕਿਸੇ ਦਾ ਥਾਂ ਨਹੀਂ ਮਲਦਾ ਤੇ ਰੱਬ ਦੇ ਫਕੀਰ ਨੂੰ ਕਦੀ ਆਪਣੇ ਥਾਂ ਬਾਰੇ ਡਰ ਨਹੀਂ ਲੱਗਦਾ, ਕਦੀ ਫਿਕਰ ਨਹੀਂ ਪੈਂਦਾ ਵੀ ਖੁਸ਼ ਨਾ ਜਾਏ। ਜਿੱਥੇ ਡਰ ਹੈ ਉੱਥੇ ਫਕੀਰੀ ਨਹੀਂ ਹੈ। ਜਿਹੜਾ ਥਾਂ ਪਰਮੇਸ਼ਰ ਨੇ ਬਣਾ ਦਿੱਤਾ ਹੈ ਉਹਨੂੰ ਕੋਈ ਹਿਲਾ ਨਹੀਂ ਸਕਦਾ ਤੇ ਪਾਲਿਸ਼ ਕਰਕੇ ਕੁਝ ਬਣਾਇਆ ਨਹੀਂ ਜਾ ਸਕਦਾ। ਉਹ ਚਮੇਲੀ ਦਾ ਫੁੱਲ ਰੱਖ ਦਿੱਤਾ ਤੇ ਸਮਝਾਇਆ ਭਾਈ ਇਹ ਘਰ ਜਿਹੜਾ ਹੈ ਪਰਮੇਸ਼ਰ ਦਾ ਘਰ, ਲੀਨ ਹੋਣ ਦਾ ਘਰ ਹੈ, ਇੱਥੇ ਮੁਕਾਬਲਿਆਂ ਦਾ ਘਰ ਨਹੀਂ ਹੈ, ਇਹ ਲੀਨ ਹੋਣ ਦਾ, ਨਾਲ ਮਿਲ ਕੇ ਤੁਰਨ ਦਾ। ਇਸ ਕਰਕੇ ਗੁਰਮੁਖ ਦਾ ਜੀਵਨ ਉਧਾਰਿਆ ਗਿਆ ਅਤੇ ਕਿਹੜੇ ਤਰੀਕੇ ਦੇ ਨਾਲ ਉਹਦਾ ਉਧਾਰ ਹੋਇਆ ਉਹ ਸਾਰੀਆਂ ਚੀਜ਼ਾਂ ਇਸ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਲਿਖੀਆਂ ਨੇ। ਇੱਕ ਵਾਰੀ ਪਿਆਰ ਨਾਲ ਆਪਾਂ ਸਤਿਗੁਰੂ ਜੀ ਦੀ ਪਹਿਲੀ ਪੰਕਤੀ ਤੋਂ ਅਰਥ ਆਰੰਭ ਕਰਦੇ ਹਾਂ। ਪਿਆਰ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਧਰਨ ਦਯਾਲੰ ਆਸਰੰ ਗੋਪਾਲ ਕੀਰਤਨ ਹੈ।
ਸੰਤ ਜਨਾਂ ਦਾ ਉਧਾਰ, ਉਹਨਾਂ ਦਾ ਉਧਾਰ ਦਇਆਲੂ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੋਇਆ। ਉਹਨਾਂ ਦਾ ਕੀ ਗੁਣ ਹੈ? ਆਸਰੰਗ, ਆਸਰੰਗ ਦਾ ਮਤਲਬ ਹੈ ਆਸਰਾ। ਕਾਹਦਾ ਆਸਰਾ? ਗੋਪਾਲ ਕੀਰਤਨ ਹੈ। ਗੋ ਦਾ ਮਤਲਬ ਧਰਤੀ, ਪਾਲ ਦਾ ਅਰਥ ਪਾਲਣ ਵਾਲਾ, ਜ਼ਮੀਨ ਦੇ ਲੋਕਾਂ ਨੂੰ ਪਾਲਣ ਵਾਲਾ, ਉਹਦੇ ਕੀਰਤਨ ਦਾ ਹੀ ਉਹਨਾਂ ਨੂੰ ਆਸਰਾ ਹੈ। ਇੱਕੋ ਦੀ ਓਟ ਲੈਂਦੇ ਹਨ, ਉਹਦੇ ਤੋਂ ਬਿਨਾਂ ਕਿਸੇ ਦਾ ਸਹਾਰਾ ਨਹੀਂ ਲੈਂਦੇ, ਸਦਾ ਹੀ ਇੱਕ ਨਾਲ ਜੁੜੇ ਰਹਿੰਦੇ ਨੇ, ਇੰਨੇ ਪਰਪੱਕ ਹੁੰਦੇ ਨੇ ਕਿ ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਨੂੰ ਜਾਣਦੇ ਨਹੀਂ, ਇੱਕ ਦੀ ਓਟ ਲੈਂਦੇ ਹਨ।
ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਹੈ।
ਹੁਣ ਦੂਜੀ ਵਾਰੀ ਲਫ਼ਜ਼ ਓਟ ਆ ਗਿਆ, ਨਿਰਮਲੰ ਸੰਤ ਸੰਗੇਨ। ਨਿਰਮਲ ਹੋ ਜਾਂਦੇ ਨੇ ਉਹ ਲੋਕ ਜਿਹੜੇ ਐਸੇ ਸਾਧੂਆਂ ਦਾ ਸੰਗ ਕਰਦੇ ਨੇ, ਨਿਰਮਲੰ ਪਵਿੱਤਰ ਹੋ ਜਾਂਦੇ ਹਨ ਉਹ ਗੁਰਮੁਖ ਪਿਆਰੇ ਸੰਤ, ਜਿਹੜੇ ਰੱਬ ਦੇ ਪਿਆਰਿਆਂ ਦਾ ਸੰਗ ਕਰਦੇ ਨੇ, ਉਹਨਾਂ ਦੇ ਬਚਨ ਮੰਨਦੇ ਨੇ, ਉਹਨਾਂ ਦੇ ਅੰਦਰ ਵੀ ਉਹ ਪਵਿੱਤਰਤਾ ਹੋ ਜਾਂਦੀ ਹੈ। ਕਿਉਂਕਿ ਬਾਣੀ ਵਿੱਚ ਬਚਨ ਕਹੇ ਨੇ, ਇੱਕ ਇਹ ਵੀ ਨਿਸ਼ਾਨੀ ਹੈ, ਇਹ ਨਿਸ਼ਾਨੀ ਸਾਧਕੀ ਜਿਸ ਭੇਟਤ ਤਰੀਆ, ਜਿਹਨੂੰ ਮਿਲ ਕੇ ਤੁਸੀਂ ਗੱਲਬਾਤ ਕਰੋ, ਕੋਲ ਬਵੋ ਅਤੇ ਖਿਲਰਿਆ ਹੋਇਆ ਮਨ ਇਕੱਠਾ ਹੋਣਾ ਸ਼ੁਰੂ ਹੋ ਜਾਵੇ। ਜਿਹੜੇ ਵਿਚਾਰ ਖਿਲਰੇ ਹੋਏ ਸਨ, ਤਰੀਆ ਇਕਾਗਰਤਾ ਆ ਜਾਏ ਮਨ 'ਤੇ, ਇਹ ਉਹਨਾਂ ਦੀ ਨਿਸ਼ਾਨੀ ਹੈ। ਨਿਰਮਲੰ ਸੰਤ ਸੰਗੇਨ, ਪਵਿੱਤਰਤਾ ਹੁੰਦੀ ਹੈ ਉਹਨਾਂ ਦੇ ਕੋਲ, ਮਨ ਆਪਣੇ ਆਪ ਸੰਸਾਰ ਵਿੱਚੋਂ ਬਾਹਰ ਨਿਕਲ ਜਾਂਦਾ ਹੈ। ਓਟ ਨਾਨਕ ਪਰਮੇਸ਼ਰ ਹੈ, ਇਹਦਾ ਕਾਰਨ ਕੀ ਹੈ? ਕਹਿੰਦੇ ਉਹਨਾਂ ਨੂੰ ਇੱਕ ਪਰਮੇਸ਼ਰ ਦੀ ਓਟ ਹੈ, ਉਹ ਹੋਰ ਕਿਸੇ ਵੱਲ ਝਾਕੀ ਕਿਸੇ ਦੀ ਆਸ ਹੀ ਨਹੀਂ ਰੱਖਦੇ ਅੰਦਰੋਂ ਕਦੀ। ਇਹ ਇੱਕ ਜਿਵੇਂ ਕਲਗੀਧਰ ਪਾਤਸ਼ਾਹ ਕਹਿੰਦੇ, ਇੱਕ ਦੇ ਪਿਆਰ ਵਿੱਚ ਰੱਤੇ ਪਏ ਨੇ, ਇੱਕ ਦੀ ਮੁਹੱਬਤ ਵਿੱਚ ਆਉਂਦੇ ਨੇ, ਇੱਕੋ ਨਾਲ ਪਿਆਰ ਕਰਦੇ ਨੇ, ਦੂਸਰੇ ਵੱਲ ਝਾਕਦੇ ਨਹੀਂ। ਇਹ ਬੜਾ ਔਖਾ ਹੈ, ਇੱਕ 'ਤੇ ਆਸ ਕਰਨੀ ਮਰਨਾ ਪੈਂਦਾ ਹੈ, ਇੱਕ ਪਰਮੇਸ਼ਰ ਦੇ ਵਾਸਤੇ ਪਿਆਰ ਵਿੱਚ ਭਿੱਜਣਾ, ਉਹਨਾਂ ਦੀ ਕੋਈ ਵੱਖਰੀ ਵੱਖਰੀ ਓਟ ਨਹੀਂ ਹੈ, ਉਹ ਕਿਸੇ ਦੇ ਥਾਪੇ ਹੋਏ ਨਹੀਂ, ਕਿਸੇ ਦੇ ਸਹਾਰੇ ਨਾਲ ਨਹੀਂ। ਕਬੀਰ ਸਾਹਿਬ ਜੀ ਦੇ ਟਾਈਮ ਉਹਨਾਂ ਨੇ ਵੀ ਸਾਧੂ ਦੀ ਪਰਿਭਾਸ਼ਾ ਦੱਸੀ ਹੈ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਕਬੀਰ ਸੰਤ ਨਾ ਛੱਡੈ ਸੰਤਈ, ਇਹ ਓਟ ਲਈ ਉਹਨਾਂ ਇੱਕ ਦੀ। ਸੰਤ ਆਪਣੀ ਸੰਤਤਾ ਹੀ ਨਹੀਂ ਛੱਡਦਾ, ਕਬੀਰ ਸੰਤ ਨਾ ਛੱਡੈ ਸੰਤਈ, ਜੋ ਕੋਟਕ ਮਿਲਾਇਆ ਸੰਤ, ਭਾਵੇਂ ਕਰੋੜਾਂ ਵੀ ਮਨਮੁੱਖ ਇਕੱਠੇ ਹੋ ਕੇ ਆ ਜਾਣ, ਉਹ ਆਪਣੇ ਰਾਹ ਤੋਂ ਪਾਸੇ ਨਹੀਂ ਹੁੰਦਾ। ਇਹ ਪਰਪੱਕਤਾ ਹੈ, ਇਹ ਦ੍ਰਿੜਤਾ ਨਾਮ ਵਿੱਚੋਂ ਆਉਂਦੀ ਹੈ ਅਤੇ ਗੁਰਮੁਖਾਂ ਦੇ ਵਿੱਚ, ਸਾਧੂਆਂ ਦੇ ਵਿੱਚ ਹੁੰਦੀ। ਕਿੰਨੀ ਪਰਪੱਕਤਾ ਸੀ ਭਗਤ ਨਾਮਦੇਵ ਜੀ ਦੇ ਵਿੱਚ, ਜਦੋਂ ਉਹਨਾਂ ਨੂੰ ਸਰਕਾਰ ਨੇ ਗ੍ਰਿਫਤਾਰ ਕੀਤਾ ਅਤੇ ਤਸ਼ੱਦਦ ਕੀਤਾ, ਮਾਰਨ ਦੀ ਧਮਕੀ ਦਿੱਤੀ, ਮਸਲਾ ਇੱਕੋ ਹੀ ਸੀ ਕਿ ਰਾਮ ਰਾਮ ਕਹਿਣਾ ਛੱਡ ਦੇ, ਖੁਦਾਏ ਕਹਿ ਦੇ। ਬੜਾ ਜ਼ੋਰ ਲਾਇਆ, ਜਵਾਬ ਦੇ ਦਿੱਤਾ। ਭਗਤ ਜੀ ਨੇ ਉਹਦੇ ਜਵਾਬ ਵਿੱਚ ਇੱਕ ਗੱਲ ਕਹੀ, ਕਹਿਣ ਲੱਗੇ ਬਾਦਸ਼ਾਹ, ਰਾਮ ਅਤੇ ਖੁਦਾ ਵਿੱਚ ਵੈਸੇ ਕੋਈ ਫਰਕ ਨਹੀਂ, ਪਰ ਮੈਂ ਤੇਰੇ ਦਬਾਅ ਥੱਲੇ ਆ ਕੇ ਨਹੀਂ ਕਹਿਣਾ, ਮੈਂ ਤੇਰੇ ਦਬਾਅ ਥੱਲੇ ਆ ਕੇ ਨਹੀਂ ਕਹਿਣਾ ਖੁਦਾ। ਉਹਨੇ ਬਹੁਤ ਜ਼ੋਰ ਲਾਇਆ ਅਤੇ ਭਗਤ ਜੀ ਦਾ ਬਚਨ ਆਉਂਦਾ ਹੈ, ਜੇ ਇੱਕ ਵਗਦੀ ਹੋਈ ਨਦੀ ਗੰਗਾ ਅਤੇ ਜਮਣਾ, ਜਿਹੜੀ ਪਹਾੜ ਵੱਲੋਂ ਦੱਖਣ ਨੂੰ ਵਹਿੰਦੀ ਹੈ ਪਈ, ਜੇ ਉਹ ਪਾਣੀ ਪੁੱਠਾ ਵੀ ਵਗਣਾ ਸ਼ੁਰੂ ਹੋ ਜਾਏ, ਨਾਮਦੇਵ ਆਪਣਾ ਫੈਸਲਾ ਤਬਦੀਲ ਨਹੀਂ ਕਰੇਗਾ। ਇਹ ਪਰਪੱਕਤਾ ਹੈ ਉਹਨਾਂ ਦੇ ਅੰਦਰ। ਗੰਗ ਜਮਣ ਜੋ ਉਲਟੀ ਬਹਿ, ਤਉ ਨਾਮਾ ਹਰ ਕਰਤਾ ਰਹੇ, ਮੈਂ ਤੇਰੇ ਦਬਾਅ ਥੱਲੇ ਖੁਦਾ ਨਹੀਂ ਕਹਿਣਾ। ਅੰਦਰ ਉਹ ਪਾਵਰ ਸੀ ਅਤੇ ਜਦੋਂ ਇਹ ਗੱਲ ਹੋਈ, ਭਗਤ ਨਾਮਦੇਵ ਜੀ ਦੀ ਮਾਂ ਸੀ ਮਾਤਾ, ਵਿਚਾਰੇ ਮੋਹ ਦੇ ਮਾਰੇ ਆ ਗਏ, ਰੋਣ ਲੱਗ ਪਏ। ਉਹ ਵੀ ਬਚਨ ਆਇਆ, ਰੁਦਨ ਕਰੇ ਨਾਮੇ ਕੀ ਮਾਏ, ਰਾਮ ਛੋੜ ਕੀ ਨਾ ਭਜੈ ਖੁਦਾਏ। ਮਾਂ ਨੇ ਕਿਹਾ, ਨਾਮਦੇਵ ਤੂੰ ਆਪਣੀ ਬਾਣੀ ਵਿੱਚ ਕਈ ਵਾਰੀ ਕਰੀਮ ਰਹੀਮ ਬੜੇ ਮੁਸਲਮਾਨਾਂ ਵਾਲੇ ਸ਼ਬਦ ਵਰਤਣਾ, ਅੱਜ ਵੀ ਥੋੜ੍ਹਾ ਜਿਹਾ ਖੁਦਾ ਕਹਿ ਦੇ, ਜਾਨ ਬਚ ਜਾਏਗੀ। ਕਹਿੰਦੇ ਨਹੀਂ, ਮਾਂ ਰੋਂਦੀ ਸੀ ਅਤੇ ਮਾਂ ਨੇ ਕਿਹਾ, ਰਾਮ ਛੋੜ ਕੀ ਨਾ ਭਜੈ ਖੁਦਾਏ, ਰਾਮ ਕਹਿਣਾ ਛੱਡ ਕੇ ਖੁਦਾ ਕਿਉਂ ਨਹੀਂ ਕਹਿੰਦਾ। ਅਤੇ ਕਬੀਰ ਭਗਤ ਨਾਮਦੇਵ ਜੀ ਨੇ ਜਵਾਬ ਦੇ ਦਿੱਤਾ, ਬੜਾ ਔਖਾ ਹੈ। ਉਹਨਾਂ ਨੇ ਕਿਹਾ, ਜੇ ਤੂੰ ਮੈਨੂੰ ਇਹ ਸਿੱਖਿਆ ਦੇਣੀ ਹੈ ਨਾ, ਤੂੰ ਮਾਂ ਤਾਂ ਹੈ, ਮੈਂ ਤੇਰਾ ਦੁੱਧ ਵੀ ਪੀਤਾ, ਮੈਂ ਤੇ ਤੂੰ ਮੈਨੂੰ ਪਾਲਿਆ ਵੀ ਹੈ, ਪਰ ਜੇ ਤੂੰ ਇਸ ਫੈਸਲੇ ਨੂੰ ਹਟਾਉਣ ਵਾਸਤੇ ਆ ਗਈ ਹੈ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਅੱਜ ਤੋਂ ਬਾਅਦ ਨਾ ਮੈਂ ਤੇਰਾ ਪੁੱਤਰ ਹਾਂ ਅਤੇ ਨਾ ਤੂੰ ਮੇਰੀ ਮਾਂ ਹੈ। ਇੱਕ ਸੰਤ ਦਾ ਫੈਸਲਾ ਹੈ। ना हो तेरा पुंगड़ा ना तू मेरी माए, पिंड परे तो हर गुण गाए, ये शरीर चला जाएगा पर नामदेव अपना रस्ता नहीं त्यागेगा। ये बख्शिश जिन्ना गुरमुखां दे उत्ते सिर ते हाथ रख्या है उन्हां दी जिंदगी दे विच वरती है, तां इत्थे उन्हां साधुआं दा संग बहुत निर्मल है। निर्मलंग संत संगेन, उन्हां दी संगत बड़ी पवित्र कर देंदी है। किन्हां दी? ओट नानक परमेश्वर है, जिन्हां नूं परमेश्वर दी ओट है उहदे हुक्म विच चलदे हन।
चंदन चंदन सरद रुत मूल ना मिटई काम।
इत्थे उन्हां गुरमुखां दी अंदरली अवस्था दसी है कि इन्ने ठंडे हो गए अंदरों। चंदन चंद ना सरद रुत मूल ना मिटे काम, वो किवें अंदरों ठंडे होए ने अगली पंक्ति विच दसनगे। पर पहला इहदे अर्थ आपां करने आ वी चंदन बहुत ठंडा हुंदा है, चंदन दा बूटा बहुत ठंडा है, चंदन चंद चंद्रमा दी चांदनी भी बड़ी ठंडी है, ना सरद रुत पोह दियां रातां भी बड़ियां ठंडियां ने। चंदन चंद ना सरद रुत, पर इन्हां तिन्ना चीज़ां दे नाल मूल ना मिटई काम। काम दा अर्थ है गर्मी नहीं मिटदी, जिन्ना मर्जी इन्हां दे विच बह जाओ, ते जिथे नाम है वह ठंड पाता है। इस करके कबीर जी ने कहा जिथे नाम है वह चंदन वर्गा साधु गुरमुख है, वह चंदन वर्गा है। तो सप जदों सप का सिर सड़दा ना, जदों जहर दे नाल वह चंदन दे आले दुआले वलेटे पा के अपना सिर उहदे नाल ला लैंदा, उहनूं ठंड पैंदी, उत्थों ठंड मिलदी। वह जिहड़ा सप का उदाहरण दिता है जिहदे विच कहिंदे ने मलागर मलयागर भुयंगम बेड़्यो तां शीतलता ना तजंत। उस चंदन दे रुख दे आले दुआले जदों सप्पां ने बलेटे पा लए, पर वेखो चंद चंदन दी चंदन दी शीतलता नहीं गवाची। सप्पां ने डंग भी मारे, सप्पां ने जहर भी बगाई, पर चंदन दे रुख दी शांति गायब नहीं होई। वो अटल रहा अपने सुभाअ दे विच, उहदा सुभाअ ही बड़ा ठंडा है। हाँ जे किसे ने इधरों उधरों चंदन दे पत्ते लिया के किसे टाली नूं लाए होण ते फिर ते सप्पां दी मार नहीं सहिंदी, फिर ते उहनां ने डंग मार मार के डेग ही लैणा उहनूं किसे दे। इत्थे महाराज कहिंदे नाम इन्ना ठंडा है जिहदे विच वस गया उह चंदन बन गया, चंदन दा बूटा। ना ये चीज़ां, पर ये कलियां चीज़ां बाहरों ठंड नहीं पाउंदियां। मूल ना मिटे काम, मन दी गर्मी मन दी तृष्णा दी अग बिल्कुल नहीं मिटदी नाम तो बिना जी।
शीतल थीवा नानका जपंदड़ो हर नाम।
पर जिन्ना ने वैगुरु दा नाम जपया है शीतल थीवा है, ओ मनुख शीतल हो गए ने, गुरमुख जन शीतल हो गए ने। हे नानक जपंदड़ो हर नाम, परमेश्वर दा नाम जप के उस नाम दे विच एक ठंड है, अंदर शांति पैंदी है। सारा संसार अज भी तुसी वेख लो, आ सारे संसार नू छड़ के आपां जदों श्री दरबार साहब दी परिक्रमा विच पैर रहने रखने आ, कल्ले सिख नहीं कई मुसलमान फकीरां ने भी ये लिखिया, वो कहिंदे ने जदों असी इस परिक्रमा विच पैर रखने आ साडा तपदा होया मन ठंडा हो जांदा। कई ते इत्थे कई कई साल रहे, हाँ वो ग्राहक सन, ये ध्यान रखना, वो ग्राहक सन उस दात दे जिहड़ी हरिमंदर साहब विच सतगुरां ने भरी है। इत्थे आ के टुटे हुए मन जुड़ जांदे ने, भटकदे हुए मनां नूं धीरज मिलदी है, सीधे साधे बिना किसी साधना तो सीधे मन जुड़ जांदे, क्योंकि इत्थे नाम दी नाम दा तत् गुरु साहब ने इस जमीन दे विच पा दिता है, उहदा असर पैंदा है, वह सानू एकाग्र करदा है। पर महाराज ने कहा अज इस हरिमंदर साहब विच आया है ते मैं तेनू इत्थों दसना तेरा शरीर भी हरिमंदर ही है, जे तू इहनू ठीक कर लैना इहदे विच भी कीर्तन होण लग पैगा। हरिमंदर इहो शरीर है जिथों हर जाता मनमुख हर मंदिर की सार ना जाननी तिनी जन्म गवाता। सिख ने कला साल बाद एक दिन नहीं हरिमंदर साहब आना, वो तो सिर्फ इतों वेख जाना है हरिमंदर मेरे अंदर भी है। फिर आओ भावे महीने बाद जदों टाइम लगे साल बाद आओ, पर उत्थे जाके किरत विरत दे विच काम दे विच हरिमंदर याद रहना चाहिए भी उत्थों उपदेश की मिलिया उत्थों की दसिया गुरु साहब ने। ता नाम जीवन नू ठंड पाउंदा है। सतगुरु जी ने कहा जपंदड़ो हर नाम, इस करके एक बारी आपां सारे फिर नाम दी धुनी नाल सारे जुड़िए, कोई भी रसना वांझी ना रहे, सारे एकागर होया करो। पिछे दूर दूर तक कई टोलियां बना के भी बैठे रहिंदे ने गुरमुख प्यारे, इस तरह का थां नहीं धरती ते किते। जे इत्थे आके भी दुनिया दीआं गल्लां करनियां ने फिर आना कादे वास्ते सी, ये जुड़न वास्ते थां है। इस करके सारे एक बारी प्यार नाल बोलो जी, वाहे गुरु वाहे गुरु वाहे गुरु वाहे गुरु
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 वाहे गुरु वाहे गुरु वाहे गुरु वाहे ਦੱਸੋ ਸਤਿਗੁਰੂ ਜੀ ਅੱਗੇ ਪੌੜੀ ਵਿੱਚ ਕਿਹੜੇ ਤਰੀਕਿਆਂ ਨਾਲ ਉਸ ਗੁਰਮੁਖ ਨੇ ਇਹ ਬਖਸ਼ਾਂ, ਇਹ ਠੰਡ, ਚੰਦਨ ਵਰਗਾ ਜੀਵਨ ਪ੍ਰਾਪਤ ਕੀਤਾ? ਹਜ਼ੂਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ।
ਚਰਨ ਕਮਲ, ਪਰਮੇਸ਼ਰ ਦੇ ਕਮਲ ਦੇ ਫੁੱਲ ਵਰਗੇ ਚਰਨ, ਗੁਰੂ ਕਾ ਸ਼ਬਦ ਜਿਹਦੇ ਵਿੱਚੋਂ ਸੁਗੰਧੀ ਆ ਰਹੀ ਹੈ ਪ੍ਰੇਮ ਦੀ, ਗੁਰੂ ਕੀ ਬਾਣੀ ਨਾਲ ਜੁੜੇ ਹਨ। ਚਰਨ ਕਮਲ ਕੀ ਓਟ, ਉਹਨਾਂ ਨੇ ਗੁਰੂ ਕੀ ਬਾਣੀ ਦਾ ਆਸਰਾ ਲਿਆ ਹੈ, ਸਹਾਰਾ ਲਿਆ ਹੈ। ਔਰ ਉਧਰੇ ਸਗਲ ਜਨ, ਜਿੰਨੇ ਵੀ ਜਨ, ਜਿੰਨੇ ਵੀ ਗੁਰਮੁਖ ਹਨ, ਜਿੰਨੇ ਗੁਰੂ ਸ਼ਰਨ ਦੇ ਵਿੱਚ ਪਏ ਨੇ, ਉਹਨਾਂ ਸਾਰਿਆਂ ਦਾ ਹੀ ਉਧਾਰ ਹੋ ਗਿਆ। ਜਿਨ੍ਹਾਂ ਨੇ ਆਸਰਾ ਲਿਆ ਗੁਰੂ ਕੇ ਬਚਨਾਂ ਦਾ, ਜਪਜੀ ਸਾਹਿਬ ਦੇ ਨਿਤਨੇਮੀ ਬਣੇ ਨੇ, ਪੰਜ ਬਾਣੀਆਂ ਦੇ ਨਿਤਨੇਮੀ ਬਣੇ ਨੇ, ਰਹਿ ਰਾਜ ਸਾਹਿਬ ਦੇ ਨਿਤਨੇਮੀ ਬਣੇ ਨੇ, ਸਿਮਰਨ ਅਭਿਆਸ ਕਰਦੇ ਨੇ, ਉਹਨਾਂ ਗੁਰਮੁਖਾਂ ਦਾ ਉਧਾਰ ਹੋਇਆ ਹੈ।
ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ।
ਉਹਨਾਂ ਦੇ ਮਨ ਨਿਰਭਉ ਹੋ ਗਏ ਨੇ ਡਰ ਤੋਂ ਰਹਿਤ। ਕਿਵੇਂ? ਸੁਣ ਪ੍ਰਤਾਪ, ਪ੍ਰਤਾਪ ਦਾ ਅਰਥ ਹੁੰਦਾ ਹੈ ਸੁਣ ਪ੍ਰਤਾਪ ਗੋਵਿੰਦ, ਪ੍ਰਤਾਪ ਦਾ ਅਰਥ ਹੁੰਦਾ ਹੈ ਸ਼ਕਤੀ, ਤਾਕਤ। ਪਰਮੇਸ਼ਰ ਦੇ ਨਾਮ ਦੀਆਂ ਵਡਿਆਈਆਂ, ਉਹਦੀ ਸ਼ਕਤੀ, ਉਹਦੀ ਪਾਵਰ ਉਹਨਾਂ ਵਿੱਚ ਪ੍ਰਗਟ ਹੋ ਗਈ ਹੈ, ਇਸ ਲਈ ਡਰ ਤੋਂ ਰਹਿਤ ਹੋ ਗਏ ਨੇ। ਡਰ ਕਿਉਂ ਆਉਂਦਾ? ਬੰਦਾ ਕੰਬਦਾ, ਡਰ ਤੇ ਕੱਢਣਾ। ਵਾਹਿਗੁਰੂ ਆਪ ਨਿਰਭਉ ਹੈ, ਜਿਹੜਾ ਉਹਦੀ ਸ਼ਰਨ ਪਿਆ ਉਹਦੇ ਡਰ ਕੱਢ ਦਿੱਤੇ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਤਲਵਾਰ ਕੱਢੀ, ਸਿਰ ਮੰਗੇ, ਅਤੇ ਕਈਆਂ ਨੇ ਪੁੱਛਿਆ ਮਹਾਰਾਜ ਸਿੱਖਾਂ ਨੂੰ ਜਿਉਂਦੇ ਕਰਨਾ ਜੇ ਕਿ ਮਾਰਨਾ ਜੇ? ਕਹਿੰਦੇ ਮਾਰ ਕੇ ਜਿਉਂਦੇ ਕਰਨਾ, ਪਰਤ ਕੇ ਡਰਨ ਨਾ ਕਿਸੇ ਗੱਲ ਤੋਂ, ਮੌਤ ਤੋਂ ਪਾਰ ਲੈ ਕੇ ਜਾਣ। ਇਸ ਤਰ੍ਹਾਂ ਕਹਿੰਦੇ ਉਹ ਜਨ ਗੁਰਮੁਖ ਪਿਆਰੇ ਡਰ ਤੋਂ ਰਹਿਤ ਨਿਰਭਉ ਹੋ ਗਏ ਹਨ, ਕਿਉਂਕਿ ਉਹਨਾਂ ਨੇ ਪਰਮੇਸ਼ਰ ਦਾ ਪ੍ਰਤਾਪ ਸ਼ਕਤੀ ਨੂੰ ਸੁਣਿਆ ਹੈ।
ਟੋਟ ਨ ਆਵੇ ਮੂਲ ਸੰਚਿਆ ਨਾਮ ਧਨ।
ਉਹਨਾਂ ਗੁਰਮੁਖ ਭਗਤ ਜਨਾ, ਸੰਤ ਜਨਾ ਪਿਆਰਿਆਂ ਨੇ ਕਦੀ ਉਹਨਾਂ ਨੂੰ ਟੋਟ ਨਹੀਂ ਆਉਂਦੀ। ਟੋਟ ਦਾ ਮਤਲਬ ਹੁੰਦਾ ਹੈ, ਵੈਸੇ ਪੰਜਾਬੀਆਂ ਨੂੰ ਦੱਸਣ ਦੀ ਲੋੜ ਨਹੀਂ ਟੋਟ ਦੇ ਅਰਥ। ਟੋਟ ਉਹਨੂੰ ਕਹਿੰਦੇ ਨੇ ਆਮ ਪੰਜਾਬੀ ਭਾਸ਼ਾ ਵਿੱਚ, ਜਿਹੜੇ ਰਾਤ ਨੂੰ ਸ਼ਰਾਬ ਪੀਤੀ ਹੈ ਅਤੇ ਸਵੇਰੇ ਸਰੀਰ ਟੁੱਟਦਾ, ਉਹ ਕਹਿੰਦੇ ਟੋਟ ਭੰਨਦੇ, ਹੋਰ ਪੀ ਲੈਂਦੇ ਨੇ। ਟੋਟ ਦਾ ਮਤਲਬ ਕਮੀ ਆ ਜਾਣੀ, ਸਰੀਰ ਟੁੱਟਣ ਲੱਗ ਪੈਣਾ। ਜਿਹੜਾ ਖਜ਼ਾਨਾ ਉਹਨਾਂ ਨੇ ਵਾਹਿਗੁਰੂ ਦਾ ਇਕੱਠਾ ਕਰ ਲਿਆ, ਉਹਨਾਂ ਨੂੰ ਕਦੀ ਟੋਟ ਨਹੀਂ ਆਉਂਦੀ। ਮੂਲ ਬਿਲਕੁਲ ਵੀ ਸੰਚਿਆ, ਇਕੱਠਾ ਕੀਤਾ ਹੈ ਨਾਮ ਦਾ ਧਨ, ਉਹ ਖੂਹ ਵਰਗੇ ਹੋ ਗਏ ਹਨ। ਖੂਹ ਵਿੱਚੋਂ 10 ਬਾਲਟੀਆਂ ਕੱਢ ਲਓ, ਖੂਹ ਫਿਰ ਉਸ ਤਰ੍ਹਾਂ ਦਾ ਹੀ ਹੈ, 10 ਹੋਰ ਪਾ ਦੇ, ਉਹਦੇ ਵਿੱਚ ਵਾਧਾ ਕੋਈ ਨਹੀਂ ਹੋਣਾ। ਇਸ ਕਰਕੇ ਐਸਾ ਨਾਮ ਧਨ ਸੰਚਿਆ ਹੈ, ਉਹਨਾਂ ਨੂੰ ਕਦੀ ਟੋਟ ਕਮੀ ਨਹੀਂ ਆਉਂਦੀ।
ਸੰਤ ਜਨਾ ਸਿਉਂ ਸੰਗ ਪਾਈਐ ਵੱਡੇ ਪੁੰਨ।
ਐਸੇ ਸੰਤ ਜਨਾ ਦੀ ਸੰਗਤ ਵੱਡੇ ਭਾਗਾਂ ਨਾਲ ਹੀ ਮਿਲਦੀ ਹੈ। ਪੂਰਬਲੇ ਭਾਗ ਹੋਣ ਤੇ ਉਹਨਾਂ ਦੀ ਸੰਗਤ ਪ੍ਰਾਪਤ ਮਿਲਦੀ ਹੁੰਦੀ ਹੈ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ।
ਉਹਨਾਂ ਦੀ ਸੰਗਤ ਵਿੱਚੋਂ ਇੱਕੋ ਹੀ ਦਾਤ ਮਿਲਦੀ ਹੈ ਕਿ ਭਾਈ ਜ਼ਿੰਦਗੀ ਦਾ ਲਕਸ਼ ਇੱਕੋ ਹੈ, ਅੱਠੇ ਪਹਿਰ ਸਿਮਰਨ ਕਰਨਾ, ਸਵੇਰੇ ਸ਼ਾਮ ਨਿਤਨੇਮ ਕਰਨਾ ਅਤੇ ਦਿਨੇ ਉਹਦੇ ਧਿਆਨ ਵਿੱਚ ਰਹਿਣਾ। ਆਠ ਪਹਿਰ ਹਰ ਧਿਆਏ ਉਹਦੇ ਧਿਆਨ ਵਿੱਚ ਰਹਿਣਾ, ਹਰ ਜਸ ਨਿਤ ਸੁਣ ਅਤੇ ਪਰਮੇਸ਼ਰ ਦਾ ਜਸ, ਗੁਰੂ ਕੀ ਬਾਣੀ, ਗੁਰੂ ਕਾ ਕੀਰਤਨ, ਗੁਰੂ ਕੀ ਵਿਚਾਰ, ਉਹਨੂੰ ਹਰ ਰੋਜ਼ ਸਰਵਣ ਕਰਨਾ ਹੈ। ਇਹ ਦੋ ਸਲੋਕ ਹਨ, ਇੱਕ ਪੌੜੀ ਹੈ ਜਿਹਦੇ ਵਿੱਚ ਇੱਕ ਗੁਰਸਿੱਖ ਦੇ ਜੀਵਨ ਦੀ ਪਗਡੰਡੀ ਕਿਵੇਂ ਅੱਗੇ ਵੱਧਦਾ, ਕਿਵੇਂ ਜਾਂਦਾ, ਸਿਮਰਨ ਕਰਕੇ ਜੀਵਨ ਠੰਡਾ ਹੋ ਜਾਂਦਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹਨ ਤੋਂ ਪਹਿਲਾਂ ਇੱਕ ਵਾਰੀ, ਦੋ ਚਾਰ ਵਾਰੀ ਫਿਰ ਜਪੀਏ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿ ਸਾਰਿਆਂ ਦਾ ਬਹੁਤ ਧੰਨਵਾਦ। ਆਓ ਅਖੀਰਲੇ ਬਚਨ ਇੱਕ ਵਾਰੀ ਪੜ੍ਹੀਏ ਜੀ।
ਸੰਤ ਜਨਾ ਸਿਉਂ ਸੰਗ ਪਾਈਐ ਵੱਡੈ ਪੁੰਨ, ਆਠ ਪਹਿਰ ਹਰ ਧਿਆਇ ਹਰ ਜਸ ਨਿਤ ਸੁਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।